ਪਰਮਾਰਥ ਮੈਂ ਮਤ ਹੈ ਜਿਨ ਕੀ,
ਜਿਨ੍ਹਾਂ ਦੀ ਮਤ ਪਰਮਾਰਥ ਦੇ ਵਿੱਚ ਹੈ, ਧਾਰਮਿਕ ਮਤ ਹੈ।
ਕਬ ਹੋਏ ਬੁਰੇ ਮਹਿ ਨਾ ਤਿਨ ਕੀ,
ਉਹਨਾਂ ਦੀ ਜਿਹੜੀ ਹੈ ਨਾ ਬਿਰਤੀ, ਉਹ ਕਦੇ ਵੀ ਬੁਰੀ ਨਹੀਂ ਹੁੰਦੀ।
ਪਰਖੈ ਪਰ ਕੋ ਸੁਖ ਦੇਖ ਸਦਾ,
ਪਰਾਏ ਦਾ ਸੁਖ ਦੇ ਕੇ ਉਹ ਸਦਾ ਖੁਸ਼ ਰਹਿੰਦੇ ਨੇ ਵੀ ਫਲਾਨਾ ਸੁਖੀ ਹੈ। ਸੁਖੀ ਨੂੰ ਦੇਖ ਕੇ ਸੁਖੀ ਰਹਿਣਾ ਇਹ ਗੁਰਮੁਖਾਂ ਦਾ ਲੱਛਣ ਹੁੰਦਾ ਹੈ।
ਪਰ ਪੀਰ ਸਹਾਰ ਸਕੈ ਨਾ ਕਦਾ,
ਉਹ ਪਰਾਏ ਦੇ ਦੁੱਖ ਨੂੰ ਕਦੇ ਸਹਾਰ ਨਹੀਂ ਸਕਦੇ।
ਕਰਣਾ ਮਨ ਕੋਮਲ ਸੀਲ ਜਤਨ,
ਕਿਉਂਕਿ ਉਹਨਾਂ ਦਾ ਮਨ ਜਿਹੜਾ ਹੁੰਦਾ ਨਾ ਬਹੁਤ ਕਰਣਾ ਵਾਲਾ ਹੁੰਦਾ, ਸੀਲ ਸੁਭਾਵ ਹੁੰਦਾ, ਠੰਡੇ ਸੁਭਾਵ ਵਾਲੇ ਪਰਉਪਕਾਰੀ ਜੀਵ ਰੱਬ ਨੇ ਪੈਦਾ ਕੀਤੇ ਨੇ।
ਸੁਖ ਪਾਵਤ ਹਯਾ ਪਰਲੋਕ ਗਤੰ,
ਉਹ ਬੰਦੇ ਇੱਥੇ ਵੀ ਸੁਖ ਪਾਉਂਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਕਲਿਆਣ ਹੁੰਦੀ ਹੈ, ਕਿਉਂਕਿ ਉਹਨਾਂ ਸੁਭਾਅ ਹੀ ਬੜਾ ਚੰਗਾ ਹੁੰਦਾ ਹੈ।
ਈਰਖਾ ਪੁਰਖਾ ਸ਼ਰਿਆ ਮਰਖਾ,
ਈਰਖਾ ਇੱਕ ਧਰਖਣੀ ਇੱਕ ਹੁੰਦੀ ਹੈ, ਪਰਖਾ ਹੁੰਦੀ ਕਠੋਰਤਾ, ਹੀ ਰੱਖਣੀ ਇੱਕ ਹੁੰਦਾ ਛਾਲ ਕਰਨਾ, ਇੱਕ ਹੁੰਦੀ ਅਮਰਖਾ, ਇੱਕ ਹੁੰਦਾ ਗੁੱਸਾ ਕਰਨਾ।
ਮਨ ਸ਼ਾਂਤ ਸਦਾ ਬਿਨ ਤੇ ਤਰਖਾ,
ਉਹਨਾਂ ਦਾ ਜਿਹੜਾ ਇਹਨਾਂ ਤੋਂ ਡਰਦਾ ਮਨ, ਹਮੇਸ਼ਾ ਗੁਰਮੁਖਾਂ ਦਾ ਮਨ ਡਰਦਾ ਹੈ ਕਿ ਆਪਣੇ ਮਨ ਨੂੰ ਰੋਕ ਕੇ ਰੱਖਦੇ ਨੇ। ਇੱਕ ਤਾਂ ਆਪਾਂ ਈਰਖਾ ਨਹੀਂ ਕਰਨੀ, ਇੱਕ ਕਠੋਰਤਾ ਹੀ ਨਹੀਂ ਰੱਖਣੀ, ਇੱਕ ਛਲ ਨਹੀਂ ਕਰਨਾ, ਇੱਕ ਗੁੱਸਾ ਨਹੀਂ ਕਰਨਾ। ਇਹ ਚਾਰ ਗੱਲਾਂ ਜਿਹੜੀਆਂ ਗੁਰਮੁਖਾਂ ਵਿੱਚ ਸਦੀਵ ਕਾਲ ਹਾਜ਼ਰ ਰਹਿੰਦੀਆਂ ਨੇ।
ਦੋਹਰਾ ਸ੍ਰੀ ਅੰਗਦ ਬਾਲਾ ਕਹੇ ਸੁਣੋ ਬਹੁਰੇ ਇਤਿਹਾਸ,
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਅੱਗੇ ਹੋਰ ਇਤਿਹਾਸ ਸੁਣੋ ਜੀ।
ਅਸਬਿਦ ਕਾਲ ਬਿਤਾਵਈ ਜੋ ਦਾਤਾ ਸੁਖ ਰਾਸ,
ਇਸ ਤਰੀਕੇ ਨਾਲ ਬਿਤਾਉਂਦੇ ਨੇ ਸਮਾਂ ਜੋ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਨੇ।
ਸੋਰਠਾ ਆਏ ਸਮੈ ਦਿਨ ਰਹਿਣ ਰਹਿਤ ਸੁਲੱਖਣੀ ਪੁਨ ਸਮਤ,
ਹੁਣ ਜਦੋਂ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਨੂੰ ਵੀ ਸਮਝਾ ਦਿੱਤਾ ਕਿ ਵੀਰ ਮੇਰਾ ਦੁਨਿਆਵੀ ਬੰਦਾ ਨਾ ਸਮਝੀ, ਐਵੇਂ ਗਲਤੀ ਨਾ ਕਰ ਲਈ, ਕੋਈ ਮੂੰਹ ਚੋਂ ਬਚਨ ਕੱਢਤਾ ਉਹਨਾਂ ਨੇ ਪੂਰਾ ਹੋ ਜਾਣਾ। ਹੁਣ ਸ਼ਰਧਾਵਾਨ ਹੋ ਗਏ ਨੇ ਮਾਤਾ ਸੁਲੱਖਣੀ ਜੀ। ਆਇਸ ਮਹਿ ਦਿਨ ਰਹਿਣ ਰਹਿਤ, ਰਾਤ ਦਿਨ ਜਿਹੜੇ ਨੇ ਨਾ ਸ੍ਰੇਸ਼ਟ ਮਤੀ ਵਾਲੇ ਹੋ ਗਏ ਨੇ, ਕਿਉਂਕਿ ਪਹਿਲਾਂ ਨਹੀਂ ਸੀ ਇਹ ਗੱਲ ਦਾ ਚੱਜ ਆਚਾਰ, ਪਰ ਗੁਰਾਂ ਦੀ ਸੰਗਤ ਹੋਣ ਕਰਕੇ, ਅੱਛਿਆਂ ਦੀ ਸੰਗਤ ਹੋਣ ਕਰਕੇ, ਭਗਤਾਂ ਦੀ ਸੰਗਤ ਹੋਣ ਕਰਕੇ ਸੁਭਾਵ ਦੇ ਵਿੱਚ ਤਬਦੀਲੀ ਆ ਗਈ। ਹੁਣ ਉਹ ਵੀ ਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਕਰਕੇ ਸੇਵਾ ਕਰਦੇ ਹਨ ਭਾਈ।
ਤਮੁਖ ਬੈਨ ਤੀਓ ਸਭ ਕ੍ਰਿਤ ਕਮਾਵਈ,
ਹੁਣ ਜਿਵੇਂ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ, ਉਵੇਂ ਉਵੇਂ ਹੀ ਅੱਗਿਓਂ ਸੱਤ ਬਚਨ ਕਹਿ ਕੇ ਉਹ ਵੀ ਲੱਗ ਪਏ ਕਾਰਜ ਕਰਨ।
ਦੋਹਰਾ ਕਮਲ ਬਦਨ ਜਬ ਸਦਨ ਮਹਿ ਬੈਸਹਿਆਨ ਮੁਕੰਦ,
ਕਮਲ ਬਦਨ ਗੁਰੂ ਨਾਨਕ ਦੇਵ ਜੀ ਜਦੋਂ ਆ ਕੇ ਆਪਣੇ ਘਰ ਦੇ ਵਿੱਚ ਮੁਕਤੀ ਦਾਤਾ ਜੀ ਹੁਣ ਬੈਠਦੇ ਨੇ।
ਦਾਸੀ ਕਰਤੇ ਬਿਜਨਲੇ ਪੌਣ ਝੁਲਾਵ ਹੈ ਮੰਦ,
ਹੁਣ ਮਾਤਾ ਸੁਲੱਖਣੀ ਜੀ ਬਹੁਤ ਸ਼ਰਧਾ ਭਰਪੂਰ ਹੋ ਗਏ ਨੇ। ਦਾਸੀ ਨੂੰ ਕਹਿੰਦੇ ਤੂੰ ਉਰੇ ਕਰ ਪੱਖੀ, ਮੈਂ ਕਰਨੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੱਖਾ ਕਰਦੇ ਨੇ ਔਰ ਇਸ ਤਰ੍ਹਾਂ ਹਵਾ ਝੱਲਦੇ ਨੇ। ਇਹ ਹੁਣ ਸੇਵਕ ਦੀ ਸੇਵਾ ਸ਼ੁਰੂ ਹੋ ਗਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਵੀ ਇਸ ਤਰ੍ਹਾਂ ਹੀ ਕਰਨੀ ਆ ਆਪਾਂ ਨੇ। ਜੇ ਆਪਾਂ ਆ ਕੇ ਮਹਾਰਾਜ ਦੇ ਕੋਲ ਬੈਠੇ ਰਹੀਏ, ਉੱਠ ਕੇ ਹੱਥ ਵੀ ਨਾ ਹਿਲਾਈਏ, ਪ੍ਰਸ਼ਾਦਾ ਛਕਿਆ ਘਰ ਚਲੇ ਗਏ, ਭਾਂਡਾ ਵੀ ਨਾ ਮਾਂਜਿਆ ਕੋਈ, ਜਾਂ ਕੋਈ ਹੋਰ ਸੇਵਾ ਨਾ ਕੀਤੀ, ਫਿਰ ਗੁਰੂ ਗ੍ਰੰਥ ਸਾਹਿਬ ਨਹੀਂ ਖੁਸ਼ ਹੁੰਦੇ। ਮਹਾਰਾਜ ਖੁਸ਼ ਹੁੰਦੇ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੀਏ। ਸਤਿਗੁਰੂ ਜੀ ਸੇਵਾ ਪਰ ਬਹੁਤ ਪ੍ਰਸੰਨ ਹੁੰਦੇ ਹਨ।
ਸੀਤਲ ਜਲ ਨਜ ਹਾਥ ਲੈ ਪਾਦ ਪਖਾਰ ਸਪ੍ਰੀਤ,
ਫੇਰ ਕੀ ਕਰਦੇ ਨੇ ਸੇਵਾ ਦਾ ਦੇਖੋ ਸਿੱਖਣ ਦਾ ਤਰੀਕਾ ਹੈ ਕਿ ਪਹਿਲਾਂ ਨਹੀਂ ਸੀ ਉਹਨਾਂ ਨੂੰ ਪਤਾ, ਸੰਸਾਰੀ ਸੁਭਾਵ ਸੀ। ਹੁਣ ਗੁਰਮੁਖਾਂ ਦੀ ਸੰਗਤ ਕੀਤੀ, ਬੇਬੇ ਨਾਨਕੀ, ਭਾਈਆ ਜੈ ਰਾਮ ਜੀ, ਹੋਰ ਵੀ ਜਿਵੇਂ ਸਤਿਕਾਰ ਕਰਦੇ, ਭਾਈ ਬਾਲਾ ਜੀ ਨੇ ਵੀ ਸਮਝਾਇਆ ਇਹ ਬਹੁਤ ਵੱਡੇ ਨੇ, ਤੁਹਾਡੀ ਕਿਸਮਤ ਬੜੀ ਚੰਗੀ ਹੈ, ਇਸ ਤਰ੍ਹਾਂ ਸਮਝਾਉਂਦੇ ਨੇ। ਪਤਾ ਤਾਂ ਉਹਨਾਂ ਨੂੰ ਅੰਦਰ ਅੰਦਰ ਸਾਰਾ ਕੁਛ ਹੀ, ਪਰ ਜਿਹੜਾ ਰੋਲ ਮਿਲਿਆ ਉਹ ਕਰਨਾ ਪੈਂਦਾ, ਪਤਾ ਹੈ। ਮਹਾਰਾਜ ਦੀ ਕਿਰਪਾ ਸਾਰੀ ਆ, ਕਿਉਂਕਿ ਮਾਇਆ ਅਤੇ ਪਰਮੇਸ਼ਰ ਆਪ ਹੀ ਨੇ ਇਹ, ਪਰ ਉਹਨਾਂ ਨੇ ਸਾਡੇ ਲਈ ਇਹ ਚੀਜ਼ਾਂ ਬਣਾਈਆਂ ਨਹੀਂ ਸੀ, ਸਿੱਖਣੀਆਂ ਨੇ। ਫਿਰ ਇਸ ਤਰ੍ਹਾਂ ਸੀਤਲ ਜਲ ਨਿਜ ਹਾਥ ਲੈ, ਠੰਡਾ ਪਾਣੀ ਲੈ ਕੇ ਆਉਣਾ ਗਰਮੀਆਂ 'ਚ, ਫਿਰ ਮਹਾਰਾਜ ਗੁਰੂ ਨਾਨਕ ਦੇਵ ਦੇ ਚਰਨਾਂ ਨੂੰ ਧੋਂਦੇ ਨੇ ਬੜੇ ਪਿਆਰ ਨਾਲ। ਫਿਰ ਆਪਣੇ ਚੁੰਨੀ ਦੇ ਪੱਲੇ ਨਾਲ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਪਹੁੰਚਦੇ ਨੇ, ਸੇਵਾ ਕਰਦੇ ਨੇ। ਜਿਉਂ ਜਿਉਂ ਸੇਵਾ ਕਰਦੇ ਨੇ ਤਿਉਂ ਤਿਉਂ ਗੁਰਾਂ ਦੀ ਖੁਸ਼ੀ ਹੋ ਰਹੀ। ਕਿਰਪਾ ਦ੍ਰਿਸ਼ਟੀ ਕਰ ਦੇ ਮਹਾਰਾਜ।
ਸਦਨ ਵਿਖੇ ਸੇਵਾ ਸਰਬਦਾਸੀ ਦਾਸ ਹਟਾ।
ਹੁਣ ਸੇਵਾ ਦੇ ਵਿੱਚ ਆਨੰਦ ਆਉਣ ਲੱਗਿਆ, ਮਨ ਦਾ ਟਿਕਾਓ ਹੋ ਗਿਆ, ਇਕਾਗਰਤਾ ਬਣ ਗਈ, ਜਾਣ ਲਿਆ ਵੀ ਇਹ ਤੇ ਬੜੇ ਮਹਾਂਪੁਰਖ ਨੇ, ਅਸੀਂ ਪਹਿਲਾਂ ਗਲਤੀ ਕੀਤੀ, ਹੁਣ ਦਾਸ ਦਾਸੀਆਂ ਸਭ ਹਟਾ ਦਿੱਤੇ ਨੇ, ਔਰ ਕਹਿੰਦੇ ਮੈਂ ਆਪ ਸੇਵਾ ਕਰਾਂਗੀ ਇਹਨਾਂ ਦੀ। ਧੰਨ ਗੁਰੂ ਨਾਨਕ ਦੇਵ ਦੀ ਸੇਵਾ ਮਿਲ ਗਈ ਮੈਨੂੰ।
ਕਰਤ ਸੁਲੱਖਣੀ ਭਾਉ ਧਰ ਮਨ ਕੋ ਮਾਨ ਮਿਟਾ।
ਇਹ ਤਾਂ ਆਪਾਂ ਜਗਿਆਸਿਆਂ ਨੂੰ ਦੱਸਦੇ ਨੇ, ਕਹਿੰਦੇ ਮਾਤਾ ਸੁਲੱਖਣੀ ਜੀ ਭਾਉ ਧਰ ਕੇ ਮਨ ਦਾ ਮਾਣ ਹਟਾ ਕੇ, ਉਹ ਮਾਣ ਮੈਂ ਪਟਵਾਰੀ ਦੀ ਲੜਕੀ ਆ, ਸਾਡੇ ਇੰਨੇ ਘਰੇ ਪੈਸੇ ਨੇ, ਸਾਡਾ ਐ ਮੇਰਾ ਨੌਕਰ ਸਭ ਛੱਡ ਦਿੱਤਾ, ਮਨ ਦਾ ਮਾਣ ਮਿਟਾ ਕੇ ਸੇਵਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਤੂੰ ਮਤ ਮਾਣ ਕਰ, ਗੁਰਮੁਖ ਨਿਮਾਣਾ ਹੋਹੋ।
ਟੋਟਕ ਸ਼ਾਂਦ ਘਰ ਜਾਚਨ ਜਾਚ ਕੇ ਆਵਤ ਹੈ।
ਹੁਣ ਮੰਗਤੇ ਘਰੇ ਆਉਣ ਲੱਗ ਪਏ ਨੇ ਮੰਗਣ ਵਾਲੇ ਜਿਹੜੇ ਨੇ, ਕਿਉਂਕਿ ਉਹਨਾਂ ਨੂੰ ਪਤਾ ਸਾਡਾ ਗੁਰੂ ਗਰੀਬ ਨਿਵਾਜ ਤਾਂ ਉੱਥੇ ਹੀ ਹੈ।
ਔਰ ਚਾਹਤ ਸੋਤ ਹੈ ਪਾਵਤ ਹੈ।
ਹੁਣ ਮਾਤਾ ਸੁਲੱਖਣੀ ਜੀ ਨੂੰ ਸਮਝ ਲੱਗ ਗਈ ਵੀ ਦਾਨ ਕਰਨਾ ਚਾਹੀਏ ਸਾਨੂੰ। ਮਾਤਾ ਜੀ ਵੀ ਆਪ ਦਾਨ ਕਰਦੇ ਨੇ, ਗੁਰੂ ਸਾਹਿਬ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਉਹੋ ਜਿਹੇ ਸੁਭਾਅ ਵਿੱਚ ਰੰਗ ਲਿਆ।
ਨਹਿ ਜਾਵਤ ਸ਼ੂਸ਼ ਮੁਰਿਓ ਘਰ ਤੇ।
ਹੁਣ ਘਰੋਂ ਵੀ ਕੋਈ ਖਾਲੀ ਨਹੀਂ ਜਾਂਦਾ, ਹੁਣ ਦੋ ਹੱਟੀਆਂ ਖੁੱਲ੍ਹ ਗਈਆਂ, ਪਹਿਲਾਂ ਤਾਂ ਉੱਥੇ ਹੀ ਮਿਲਦਾ ਸੀ ਸਭ ਕੁਛ, ਹੁਣ ਇੱਥੇ ਘਰੋਂ ਵੀ ਸਾਰੇ ਆ ਕੇ ਲੈਂਦੇ ਨੇ, ਅਸੀਸਾਂ ਦਿੰਦੇ ਨੇ।
ਪਰ ਖਾਤ ਉਦਾਰਤ ਦੇ ਕਰਤੇ।
ਬਹੁਤ ਖੁਸ਼ ਹੁੰਦੇ ਨੇ ਹੱਥੋਂ ਦੇ ਕਰਕੇ।
ਜੇ ਸ੍ਰੀ ਗੁਰ ਆਪਣ ਦੇਤ ਤਹਾਂ।
ਉਧਰ ਗੁਰੂ ਨਾਨਕ ਦੇਵ ਜੀ ਹੱਟੀ ਤੇ ਦਿੰਦੇ ਨੇ, ਇਧਰ ਮਾਤਾ ਜੀ ਨੇ ਲੰਗਰ ਲਾ ਦਿੱਤੇ।
ਜਿਵ ਦੇਣ ਲੱਗੇ ਸੁਖ ਹੋਤ ਮਹਾ।
ਜਿਉਂ ਜਿਉਂ ਹੱਥੋਂ ਦਾਨ ਦਿੰਦੇ ਨੇ ਤਾਂ ਸੁਖ ਪ੍ਰਤੀਤ ਕਰਦੇ ਨੇ, ਦਾਨ ਦੇਣ ਦੇ ਨਾਲ ਬੰਦੇ ਨੂੰ ਸੁਖ ਮਹਿਸੂਸ ਹੁੰਦਾ, ਦੂਜੇ ਦਾ ਭਲਾ ਕਰਨ ਨਾਲ ਆਪਣੇ ਹਿਰਦੇ ਦੀ ਟੈਨਸ਼ਨ ਘੱਟਦੀ ਬੰਦੇ ਦੀ। ਜਦੋਂ ਆਪਾਂ ਦੂਜੇ ਦਾ ਭਲਾ ਹੀ ਨਹੀਂ ਕਰਦੇ ਉਦੋਂ ਅਸੀਸ ਨਹੀਂ ਮਿਲਦੀ, ਉਹਦੀ ਮਾੜੀ ਮੋਟੀ ਕਮਾਈ ਵੀ ਆ ਜਾਂਦੀ ਆਪਣੇ ਕੋਲੇ, ਫਿਰ ਪਰਮੇਸ਼ਰ ਵੀ ਖੁਸ਼ ਹੁੰਦੇ ਨੇ ਕਿ ਮੇਰੀ ਪਰਜਾ ਦਾ ਧਿਆਨ ਰੱਖ ਰਹੇ ਨੇ।
ਹਰ ਖਾਂ ਜਿਸ ਰੀਤ ਕਰੈ ਪੁਨ ਸੋ।
ਫਿਰ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਖੁਸ਼ ਹੋਣ, ਮਾਤਾ ਸੁਲੱਖਣੀ ਜੀ ਉਸ ਰੰਗ ਵਿੱਚ ਢਲਣ ਲੱਗ ਪਏ, ਬਸ ਆਹੀ ਸਿੱਖੀ ਹੈ, ਆਪਾਂ ਜਿਵੇਂ ਗੁਰੂ ਸਾਹਿਬ ਕਹਿੰਦੇ ਉਵੇਂ ਢਲਣਾ ਸ਼ੁਰੂ ਕਰ ਦੇਣਾ, ਆਪਣੇ ਆਪ ਵਿੱਚ ਚੇਂਜ ਲਿਆਉਣੀ, ਆਪਣੇ ਆਪ ਵਿੱਚ ਤਬਦੀਲੀ ਲਿਆਉਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਕੀ ਉਪਦੇਸ਼ ਹੁੰਦਾ ਰੋਜ਼।
ਅਨਸਾਰ ਰਹੇ ਤਨ ਔ ਮਨ ਸੋ।
ਹੁਣ ਤਨ ਕਰਕੇ ਮਨ ਕਰਕੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿੱਚ ਖੜੇ ਰਹਿੰਦੇ ਹੱਥ ਜੋੜ ਕੇ, ਕੀ ਹੁਕਮ ਹੈ ਮਹਾਰਾਜ ਜੀ।
ਦੋਹਰਾ ਯਾਰਨ ਤਾ ਟਿਕ ਸੁੱਤ ਫਟਕ ਜਿਉ ਆਰਨ ਹੋਇਆ ਜਾਤ।
ਕਹਿੰਦੇ ਜਿਵੇਂ ਫਟਕ ਹੁੰਦਾ ਬਲੌਰ ਹੁੰਦਾ, ਕਹਿੰਦੇ ਜੇ ਲਾਲ ਕੱਪੜੇ ਕੋਲ ਰੱਖ ਦਈਏ ਲਾਲ ਹੋ ਜਾਂਦਾ, ਪੀਲੇ ਉੱਤੇ ਰੱਖ ਦਈਏ ਬਲੌਰ ਹੁੰਦਾ ਜਿਹੜਾ ਇਹ ਪੀਲਾ ਹੋ ਜਾਂਦਾ ਹੈ। ਇਸ ਤਰੀਕੇ ਨਾਲ ਬਲੌਰ ਐਸੇ ਜਿਵੇਂ ਫਨੂਸ ਲੱਗੇ ਹੁੰਦੇ ਬਹੁਤ ਸਾਰੇ ਥਾਵਾਂ ਤੇ, ਉਹਨਾਂ ਨੂੰ ਬਲੌਰ ਲੱਗੇ ਕੱਚ ਜੇ ਦੇ ਬਣੇ ਹੁੰਦੇ ਨੇ, ਉਹਨੂੰ ਜਿਹੋ ਜਿਹੇ ਰੰਗ ਤੇ ਰੱਖ ਦਈਏ, ਫਨੂਸ ਉੱਤੇ ਛੱਤ ਤੇ ਲਟਕਾਏ ਜਾਂਦੇ ਨੇ, ਤਾਂ ਉਹਦੇ ਤੇ ਲਾਲ ਬੱਲਬ ਲਾ ਦਈਏ ਸਾਰੇ ਲਾਲ ਲਾਲ ਦਿਖਣ ਲੱਗ ਜਾਂਦੇ, ਪੀਲਾ ਬੱਲਬ ਲਾ ਦਿਓ ਸਾਰੇ ਪੀਲੇ ਦਿਖਦੇ ਨੇ। ਇਸ ਤਰੀਕੇ ਨਾਲ ਕਹਿੰਦੇ ਗੁਰੂ ਦੇ ਕੋਲ ਆ ਕੇ ਸਿੱਖ ਜਿਹੜਾ ਹੈ ਬਦਲਣਾ ਸ਼ੁਰੂ ਹੋ ਜਾਂਦਾ, ਦੁਨਿਆਵੀ ਰੰਗ ਉਤਰਨਾ ਸ਼ੁਰੂ ਹੋ ਜਾਂਦਾ, ਨਾਮ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ।
ਜਾ ਸ੍ਰੀ ਗੁਰ ਪ੍ਰਤਾਪ ਤੇ ਭਈ ਅਦਕ ਪਰ ਵਰਦਾਤ।
ਇਉਂ ਗੁਰੂ ਸਾਹਿਬ ਦੇ ਪ੍ਰਤਾਪ ਕਰਕੇ, ਉਹਨਾਂ ਦੀ ਸੇਵਾ ਕਰਕੇ ਚੰਗਾ ਉਦਾਰ ਚਿੱਤ ਬਣ ਗਏ ਨੇ, ਪ੍ਰਸੰਨ ਚਿੱਤ ਹੋ ਗਏ ਨੇ, ਖੁਸ਼ ਰਹਿਣ ਲੱਗ ਪਏ ਨੇ। ਨਾਲੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕਰਨਾ ਭਾਗਾਂ ਦੀ ਗੱਲ ਹੈ।
ਸ੍ਰੀ ਨਾਨਕ ਪ੍ਰਸਿੱਧ ਹੋਇ ਕਰਣਾ ਕਰਤ ਅਪਾਰ।
ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ, ਹਾਂ ਹੁਣ ਠੀਕ ਹੈ, ਨਿਮਰਤਾ ਹੈ, ਭਾਵਨਾ ਹੈ, ਸੇਵਾ ਹੈ, ਜਦੋਂ ਐਸੀਆਂ ਚੀਜ਼ਾਂ ਦੇਖੀਆਂ ਗੁਰੂ ਸਾਹਿਬ ਜੀ ਖੁਸ਼ ਹੋ ਗਏ।
ਰਜਨੀ ਰਾਜ ਹੈ ਭਾਵਨ ਮਹਿ ਬਾਸੁਰ ਆਪਣ ਉਟਾਰ।
ਫਿਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਤ ਕਿਰਿਆ ਹੋ ਗਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਦਿਨ ਹੱਟੀ ਪਰ ਬਰਾਜਦੇ ਨੇ ਔਰ ਰਾਤ ਨੂੰ ਆਪਣੇ ਘਰ ਆਉਂਦੇ ਹਨ।
ਸਮਾਂ ਬਤੀਤਿਓ ਕਿਦ ਖਜਾਬ ਸਵਾਦੀ ਪਤ ਸੰਜੋਗ।
ਕਿੰਨਾ ਕੁ ਜਿਹੜਾ ਸੀ ਸਮਾਂ ਇਸ ਤਰੀਕੇ ਨਾਲ ਬਤੀਤ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ।
ਗਰਭ ਧਾਰਨ ਨੀਕੋ ਬਹਰ ਹਰਖੀ ਔਰ ਹਰ ਸੋਗ।
ਮਨ ਦੇ ਅੰਦਰ ਬਹੁਤ ਹੀ ਪ੍ਰਸੰਨ ਹੋਏ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬੇਬੇ ਨਾਨਕੀ ਨੇ ਬਚਨ ਕੀਤਾ ਸੀ, ਭਗਤਾਂ ਦੀ ਇੱਛਾ ਜੋ ਬਣ ਗਈ ਸੀ ਉਹ ਪੂਰੀ ਕਰ ਦਿੱਤੀ ਹੈ।
ਸਵਈਆ ਤੇ ਕਾਲ ਮੈਂ ਸਾਲ ਬਤੀਸ ਕੀ ਬੈਸ ਸਰੀਰ ਧਰੇ ਬਿਤੀਏ ਸੁਖ ਰਾਸਾ।
ਇਸ ਤਰੀਕੇ ਨਾਲ ਕਹਿੰਦੇ ਉਸ ਵਕਤ ਤੇ ਕਾਲ ਮੈਂ ਸਾਲ ਬਤੀਸ ਕੀ ਬੈਸ, 32 ਸਾਲ ਦੀ ਉਮਰ ਸੀ, ਸਰੀਰ ਧਰੇ ਬਿਤੇ ਸੁਖ ਰਾਸਾ, ਸੁਖਾਂ ਦੇ ਰਾਸ ਗੁਰੂ ਨਾਨਕ ਦੇਵ ਜੀ ਦੀ ਉਮਰ 32 ਸਾਲ ਦੇ ਕਰੀਬ ਸੀ ਉਸ ਵਕਤ।
ਕੋਟ ਨਿਹਾਲ ਕਰੇ ਜਿਨ ਮਾਨਵ ਜਾਹੀ ਨਾ ਨਾਮ ਕਟੇ ਜਮ ਫਾਸਾ।
ਕਈ ਕਰੋੜਾਂ ਹੀ ਜੀਵ ਹੁਣ ਤੱਕ ਨਿਹਾਲ ਕਰ ਦਿੱਤੇ ਨੇ ਜਿਨ੍ਹਾਂ ਦੇ ਨਾਮ ਲੈਣ ਨਾਲ ਹੀ ਜਮਾਂ ਦਾ ਫਾਹਾ ਕੱਟਿਆ ਜਾਂਦਾ।
ਨਿਪ ਜੋ ਸ੍ਰੀ ਚੰਦ ਮਹਾ ਸੁਖ ਕੰਦ ਆਨੰਦ ਵੱਡਾ ਪਰਿਵਾਰ ਹੁਲਾਸਾ।
ਉਸ ਵਕਤ ਮਹਾਨ ਹਸਤੀ ਅਤਿਅੰਤ ਭਗਤੀ ਦੇ ਮਾਲਕ ਸ਼ਾਂਤ ਸਰੂਪ ਬਾਬਾ ਸ੍ਰੀ ਚੰਦ ਜੀ ਨੇ ਆ ਕੇ ਸੁਖਾਂ ਦੇ ਦੇਣ ਵਾਲੇ ਆਨੰਦ ਦੇ ਵਧਾਉਣ ਬਾਬੇ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਕਿਉਂਕਿ ਧੰਨ ਬਾਬਾ ਸ੍ਰੀ ਚੰਦ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਹੋਏ ਨੇ ਕੋਈ ਛੋਟਾ ਜਿਹਾ ਕਰਮ ਨਹੀਂ ਹੈ ਬਹੁਤ ਵੱਡਾ ਮਾਣ ਸਤਿਕਾਰ ਇਹ ਜਿਹੜਾ ਮਿਲਿਆ ਉਹਨਾਂ ਨੂੰ ਸੈਸੇ ਸ਼ਾਂਤ ਸੁਭਾਵ ਬਾਬਾ ਸ੍ਰੀ ਚੰਦ ਜੀ ਸੋ ਉਹਨਾਂ ਨੇ ਆ ਕਰਕੇ ਇਸ ਘਰ ਦੇ ਵਿੱਚ ਹੁਣ ਜਨਮ ਲਿਆ ਹੈ।
ਸੁਨਤਾਸ਼ਨ ਨਾਨਕੀ ਅੰਗ ਨ ਮਾਵਤ ਪਾਵਤ ਆਮੀ ਅਮੀ ਜਿਵ ਪਾਸਾ।
ਸੁਣ ਕਰਕੇ ਮਾਤਾ ਨਾਨਕੀ ਜੀ ਅੰਗਾਂ ਵਿੱਚ ਨਹੀਂ ਸਮਾਉਂਦੇ ਭਾਵ ਖੁਸ਼ੀ ਇੰਨੀ ਜ਼ਿਆਦਾ ਹੋ ਗਈ ਸੋ ਬੇਬੇ ਨਾਨਕੀ ਜੀ ਮਾਨੋ ਕੋਈ ਐਸਾ ਹੋਵੇ ਜੇ ਰੋਗੀ ਤੇ ਉਹਨੂੰ ਅੰਮ੍ਰਿਤ ਦੀ ਜਿਵੇਂ ਲੋੜ ਹੋਵੇ ਤੇ ਅੰਮ੍ਰਿਤ ਤਿਹਾਏ ਨੂੰ ਮਿਲ ਜਾਵੇ ਇਉਂ ਕਹਿੰਦੇ ਮਾਨੋ ਬਾਬਾ ਸ੍ਰੀ ਚੰਦ ਜੀ ਸੋ ਬਹੁਤ ਸ਼ਕਤੀ ਦੇ ਮਾਲਕ ਰਿੱਧੀਆਂ ਸਿੱਧੀਆਂ ਦੇ ਮਾਲਕ ਸ਼ਾਂਤੀ ਸਰੂਪ ਅਥਾਹ ਕਮਾਈ ਦੇ ਮਾਲਕ ਜਿਨ੍ਹਾਂ ਬਾਰੇ ਆਮ ਜੱਗ ਨਹੀਂ ਜਾਣਦਾ ਕਿ ਬਾਬਾ ਸ੍ਰੀ ਚੰਦ ਕੌਣ ਨੇ ਕਿੰਨੀ ਕਮਾਈ ਹੈ ਕੀ ਕਿਰਪਾ ਸਾਰੀਆਂ ਦੁਨੀਆਂ ਭਰ ਦੀਆਂ ਜਿੰਨੀਆਂ ਬਿਮਾਰੀਆਂ ਹਟਾਉਣ ਦੇ ਮਾਲਕ ਨੇ ਉਹ ਅਲੱਗ ਅਲੱਗ ਡਿਊਟੀਆਂ ਮਿਲੀਆਂ ਬਾਬਾ ਗੁਰਦਿੱਤਾ ਜੀ ਨੂੰ ਜਿਵੇਂ ਦੁਨੀਆਂ ਭਰ ਦੇ ਜਿੰਨੇ ਪਸ਼ੂ ਨੇ ਮਾਲ ਡੰਗਰ ਸਾਰਿਆਂ ਨੂੰ ਤੰਦਰੁਸਤ ਰੱਖਣ ਦੀ ਡਿਊਟੀ ਹੈ ਇਸ ਤਰ੍ਹਾਂ ਇਹਨਾਂ ਡਿਊਟੀਆਂ ਬਾਰੇ ਆਮ ਬੰਦਾ ਨਹੀਂ ਜਾਣ ਸਕਦਾ ਕਿ ਉਹ ਕਿਹੜੀ ਚੀਜ਼ ਨੂੰ ਕੌਣ ਹਟਾਉਂਦਾ ਕਿਵੇਂ ਠੀਕ ਕਰਦੇ ਨੇ ਬਾਬਾ ਸ੍ਰੀ ਚੰਦ ਜੀ ਸਾਰੇ ਦੁੱਖਾਂ ਨੂੰ ਕੱਟਣ ਲਈ ਸਮਰੱਥ ਹਨ ਕਿਉਂ ਗੁਰਾਂ ਨੇ ਵਰ ਦਿੱਤਾ ਹੈ।
ਬਾਂਧ ਮਨੋਹਰ ਤੋਰਨ ਤੂਰਨ ਔਰ ਉਸ਼ਾਹ ਸੰਪੂਰਨ ਕੀਨੇ।
ਇਸ ਤਰੀਕੇ ਨਾਲ ਹੋਰ ਵੀ ਜਿਹੜੇ ਉਤਸ਼ਾਹ ਸੀ ਘਰ ਦੇ ਪੂਰੇ ਕੀਤੇ ਦਰਵਾਜ਼ੇ ਦੇ ਅੱਗੇ ਐਵੇਂ ਪੁਰਾਣੇ ਜਿਹੜੇ ਰਿਵਾਜ਼ ਜੇ ਹੁੰਦੇ ਸੀ ਪੱਤੇ ਬੰਨ੍ਹ ਕੇ ਉਹ ਇੱਕ ਨਿਸ਼ਾਨੀ ਜੀ ਹੋ ਜਾਂਦੀ ਸੀ ਕਿ ਇੱਥੇ ਖੁਸ਼ੀਆਂ ਹਨ।
ਅੰਗਨ ਬਾਰ ਮੈਂ ਮੰਗਨ ਮੰਗਤ ਮੰਗਲ ਹੋਤ ਅਮੰਗਲ ਹੀਨੇ।
ਇਸ ਤਰ੍ਹਾਂ ਕਹਿੰਦੇ ਹਨ ਕਿ ਵਿਹੜੇ ਤੇ ਦਰ ਤੇ ਮੰਗਦੇ ਨੇ ਮੰਗਦੇ ਆ ਕੇ ਜਿਨ੍ਹਾਂ ਦੇ ਦੁੱਖ ਨਾਸ ਹੋਏ ਨੇ ਇਸ ਤਰ੍ਹਾਂ ਦੱਸਿਆ ਕਿ ਭਈ ਸੇਵਾ ਕਰਨਾ ਨਿਮਰਤਾ ਰੱਖਣੀ ਸਾਰਾ ਕੁਝ ਕਰਨਾ ਪੱਖਾ ਕਰਨਾ ਰੋਜ਼ ਚਰਨ ਧੋਣੇ ਮਹਾਰਾਜ ਦੇ ਪ੍ਰਸ਼ਾਦਾ ਛਕਾਉਣਾ ਵਸਤਰਾਂ ਦੀ ਸੇਵਾ ਦਾਸ ਦਾਸੀਆਂ ਹਟਾ ਦਿੱਤੇ ਮੰਗਤਿਆਂ ਨੂੰ ਦਾਨ ਦੇਣਾ ਵਾਹਿਗੁਰੂ ਵਾਹਿਗੁਰੂ ਕਰਨਾ ਆਪ ਵੀ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਇਸ਼ਨਾਨ ਕਰਕੇ ਪਾਠ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਹੁਣ ਇਹਦੇ ਨਾਲ ਕੀ ਹੋਇਆ ਕਿਰਪਾ ਹੋ ਗਈ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਉਂ ਹੀ ਦੱਸਦੇ ਨੇ ਕਿ ਜੇ ਤੁਸੀਂ ਵੀ ਇਸ ਤਰ੍ਹਾਂ ਕਰੋਗੇ ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ।
ਲੈ ਨਿਜ ਪਾਨ ਦਿਓ ਧਨ ਦਾਨ ਸੋ ਨਾਨਕੀ ਭਾਗ ਵੱਡੇ ਸੋ ਬਚੀਨੇ।
ਬੇਬੇ ਨਾਨਕੀ ਨੇ ਆਪਣੇ ਵੱਡੇ ਭਾਗ ਜਾਣੇ ਆਪਣੇ ਹੱਥਾਂ ਵਿੱਚ ਧਨ ਲੈ ਕੇ ਬਹੁਤ ਸਾਰਾ ਗਰੀਬਾਂ ਨੂੰ ਧਨ ਵੰਡਿਆ।
ਅੰਗਨਾ ਆਏ ਵਧਾਈ ਸੁਨਾਵਤ ਜਾਵਿਦ ਹੋਤ ਆਨੰਦ ਨਵੀਨੇ।
ਬਹੁਤ ਆਨੰਦਮਈ ਸਮਾਂ ਹੋ ਗਿਆ ਇਸਤਰੀਆਂ ਆ ਕੇ ਸਾਰੇ ਨਗਰ ਦੀਆਂ ਸੋ ਦੇਖਦੀਆਂ ਨੇ ਕਿ ਬਾਲਕ ਕਿਤਨਾ ਸੁੰਦਰ ਹੈ ਵਧਾਈਆਂ ਦਿੰਦੀਆਂ ਨੇ।
ਮਾਲਤ ਤਾਤ ਦੁਲਾਰਤ ਮਾਤ ਨਾਵਤ ਹਾਥਨ ਸੋ ਮਲ ਭਾਰੀ।
ਇਸ ਤਰ੍ਹਾਂ ਆਪਣੇ ਪੁੱਤਰ ਨੂੰ ਮਾਤਾ ਬਹੁਤ ਲਾੜ ਪਿਆਰ ਦੇ ਨਾਲ ਪਾਲਦੀ ਹੈ ਤੇ ਨਵਾਉਂਦੀ ਹੈ ਹੱਥਾਂ ਦੇ ਨਾਲ ਮਲ ਮਲ ਕੇ ਪਾਣੀ ਪਾ ਕੇ ਅੱਛੀ ਤਰ੍ਹਾਂ।
ਆਨਣ ਆਰਣ ਜਾਤ ਨਿਹਾਰ ਤੇ ਹਾਰਤ ਹਾਰ ਖਿਰੀ ਮੁਖ ਬਾਰੀ।
ਹੁਣ ਮੁੱਖੜਾ ਜਿਹੜਾ ਕਮਲ ਨੂੰ ਚੰਗੀ ਤਰ੍ਹਾਂ ਵੇਖਦੇ ਨੇ ਦੁੱਖੜੇ ਹਰਨ ਵਾਲੀ ਖਿੜੀ ਹੈ ਮੂੰਹ ਰੂਪੀ ਵਾੜੀ ਚੰਦਰਮਾ ਬੱਤ ਬਾਬਾ ਸ੍ਰੀ ਚੰਦ ਦਾ ਸੁੰਦਰ ਸਰੂਪ ਜਿਹੜਾ ਹੈ ਉਹਦੀ ਸੁੰਦਰ ਸੇਵਾ ਕਰਦੇ ਨੇ। ਕਿਸ ਪ੍ਰਕਾਰ ਤੱਕਦੇ ਨੇ ਕਹਿੰਦੇ ਜਿਸ ਪ੍ਰਕਾਰ ਚੰਦਰਮਾ ਨੂੰ ਇਸ ਤਰ੍ਹਾਂ ਅੱਖਾਂ ਮਮੋਲੇ ਵਰਗੀਆਂ ਅੱਖਾਂ ਸੁੰਦਰ ਸੁੰਦਰ ਬਾਬਾ ਸ੍ਰੀ ਚੰਦ ਦੀਆਂ ਉਹਨਾਂ ਵੱਲ ਤੱਕਦੇ ਨੇ ਉਹਨਾਂ ਦਾ ਸਰੂਪ ਜੇ ਗੁਰੂ ਨਾਨਕ ਦੇਵ ਜੀ ਬਹੁਤ ਸੁੰਦਰ ਸਰੂਪ ਹੈ ਅਤੇ ਮਾਤਾ ਸੁਲੱਖਣੀ ਦਾ ਸਰੂਪ ਵੀ ਬੜੀ ਸੁੰਦਰ ਸਰੂਪ ਹੈ ਅਤੇ ਬਾਬਾ ਸ੍ਰੀ ਚੰਦ ਦਾ ਸਰੂਪ ਕੈਸਾ ਹੋਵੇਗਾ ਬਹੁਤ ਸੁੰਦਰ ਸਰੂਪ ਹਨ।
ਨਾਰਮਯ ਅੰਕ ਮੁਖੀ ਚੱਖ ਖੰਜਨ ਅੰਕ ਡਲਾਵਤ ਜਾਵਤ ਵਾਰੀ।
ਇਸ ਤਰ੍ਹਾਂ ਹੁਣ ਸਾਰੇ ਜਾਣੇ ਆ ਕਰਕੇ ਜਿਹੜੇ ਨੇ ਸੋ ਜਿਤਨੀਆਂ ਇਸਤਰੀਆਂ ਹਨ ਉਹ ਆ ਕੇ ਲੜਾਉਂਦੀਆਂ ਨੇ ਭਾਵ ਲਾੜ ਲੜਾਉਣਾ ਗੋਦੀ ਚੁੱਕਣਾ ਬਹੁਤ ਸਾਰੇ ਸੇਵਾ ਕਰਦੇ ਮਨ ਨੂੰ।
ਆ ਸਿੱਖ ਦੇ ਮੁਖ ਸੋ ਸੁਖ ਪਾਏ, ਸੁਖਾਏ ਕਰੀ ਸੁਖ ਸੋ ਮਹਿਤਾਰੀ।
ਅਸੀਸ ਦਿੰਦੀਆਂ ਨੇ ਮੁਖ ਦੇ ਵਿੱਚੋਂ ਸੁਖ ਪਾਵੇ, ਸੁਖ ਦੇਵੇ ਬੱਚਾ, ਇਸ ਤਰ੍ਹਾਂ ਆਪਣੀ ਮਾਤਾ ਨੂੰ ਸੁਖ ਦੇਵੇ, ਮਾਤਾ ਦਾ ਸੇਵਾ ਕਰਨ ਵਾਲਾ ਹੋਵੇ। ਬਹੁਤ ਕਹਿੰਦੇ ਮਾਤਾ ਪਿਤਾ ਦਾ ਆਗਿਆਕਾਰੀ ਹੋਵੇ, ਵਾਹਿਗੁਰੂ ਲੰਮੀ ਉਮਰ ਕਰੇ, ਜਿਵੇਂ ਲੋਕ ਕਹਿੰਦੇ ਹੁੰਦੇ ਨੇ।
ਦੋਹਰਾ ਸਦਨ ਨਾਨਕੀ ਪਿਤਾ ਕੇ ਸੁਧ ਪਠਈ ਸੁਖਸਾਰ।
ਉਸ ਵਕਤ ਆਪਣੇ ਘਰ ਖਬਰ ਕੱਲੀ ਪੇਕੇ ਘਰ ਮਾਤਾ ਸੁਲੱਖਣੀ ਨੇ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਪੁੱਤਰ ਦੀ ਦਾਤ ਬਖਸ਼ੀ ਹੈ।
ਸੁਨ ਕਰ ਪੋਤਰੇ ਜਨਮ ਕੇ ਹਰਖੇ ਹਿਰਦੇ ਅਪਾਰ।
ਜਦੋਂ ਪੋਤਰੇ ਦਾ ਜਨਮ ਸੁਣਿਆ ਤਾਂ ਉਸ ਵਕਤ ਬਹੁਤ ਮਨ ਦੇ ਅੰਦਰ ਖੁਸ਼ੀ ਹੋਈ, ਭਾਵ ਸਦਨ ਨਾਨਕੀ ਪਿਤਾ ਕੇ ਸੁਧ ਪਠਾਈ। ਤੋ ਇੱਧਰ ਖਬਰ ਭੇਜੀ ਹੈ ਬਾਬਾ ਕਲਿਆਣ ਚੰਦ ਜੀ ਨੂੰ, ਉਧਰ ਬਾਬਾ ਮੂਲ ਚੰਦ ਜੀ ਨੂੰ। ਸੋ ਇਸ ਤਰੀਕੇ ਨਾਲ ਦੋਹਤਰਾ ਹੋਇਆ, ਪੋਤਰਾ ਹੋਇਆ, ਚਾਰੇ ਪਾਸੇ ਜੱਗ ਵਿੱਚ ਗੱਲ ਫੈਲ ਗਈ ਹੈ।
ਸਵਈਆ ਕਨ ਘੋਰ ਸਿੱਖੀ ਅਰ ਬਿੰਦ ਪਿਖੇ ਰਵ ਦਾਰਦ ਜਿਉ ਕਰ ਪਾਰ ਸਪਾਏ।
ਜਿਵੇਂ ਬੱਦਲ ਦੀ ਆਵਾਜ਼ ਸੁਣ ਕੇ ਮੋਰ ਪੈਣਾ ਪਾਉਣ ਲੱਗ ਜਾਂਦੇ ਨੇ, ਸੋ ਇਸੇ ਤਰੀਕੇ ਨਾਲ ਕਮਲ ਦੇ ਫੁੱਲ ਜਿਹੜੇ ਨੇ ਉਹ ਖਿੜ ਜਾਂਦੇ ਨੇ। ਜਿਸ ਤਰ੍ਹਾਂ ਕਹਿੰਦੇ ਫਿਰ ਇਸੇ ਤਰੀਕੇ ਨਾਲ ਰਵ ਜਿਹੜਾ ਹੈ, ਜਿਹੜਾ ਸੂਰਜ ਚੜ੍ਹਦਾ ਹੈ, ਕਮਲ ਦਾ ਫੁੱਲ ਖਿੜ ਜਾਂਦਾ ਉਹਦੇ ਚੜ੍ਹਨ ਨਾਲ। ਕਹਿੰਦੇ ਦਲਿੱਦਰੀ ਆਦਮੀ ਨੂੰ ਜਿਵੇਂ ਗਰੀਬ ਨੂੰ ਪਾਰਸ ਦੀ ਵੱਟੀ ਲੱਭ ਜਾਵੇ, ਬਹੁਤ ਖੁਸ਼ ਹੋਵੇਗਾ ਵੀ ਹੁਣ ਮੇਰੇ ਦਿਨ ਬਦਲ ਗਏ, ਹੁਣ ਮੇਰਾ ਦਲਿੱਦਰ ਦੂਰ ਹੋ ਜਾਵੇਗਾ।
ਬਹੁ ਭੁੱਖੇ ਕੋ ਭੋਜਨ ਤੋਏ ਤਿਖੰਤ ਕੋ ਸਾਧਕ ਸਾਧਨ ਜਾਂ ਫਲ ਪਾਏ।
ਬਹੁਤ ਭੁੱਖੇ ਬੰਦੇ ਨੂੰ ਜਿਵੇਂ ਕਹਿੰਦੇ ਮਿਲ ਜਾਏ ਰੋਟੀ, ਰੋਟੀ ਖਾ ਕੇ ਉਹ ਫਿਰ ਬਹੁਤ ਪ੍ਰਸੰਨ ਹੁੰਦਾ ਹੈ, ਅਤੇ ਪਿਆਸੇ ਨੂੰ ਪਾਣੀ ਮਿਲ ਜਾਏ, ਸਾਧਕ ਸਾਧਨਾ ਕਰਨ ਵਾਲੇ ਨੂੰ, ਜਗਿਆਸੂ ਨੂੰ ਪਰਮਾਤਮਾ ਦੀ ਜਿਵੇਂ ਪ੍ਰਾਪਤੀ ਹੋ ਜਾਏ, ਇਸ ਤਰ੍ਹਾਂ ਖੁਸ਼ੀ ਹੋਈ।
ਰਿਪ ਦੇਸ ਲਹੇ ਨਿਰਿਪ ਚਾਤ੍ਰਿਕ ਸਵਾਤ ਚਕੋਰਮੈ ਅੰਕ ਤੇ ਜਿਉ ਹਲਸਾਏ।
ਕਹਿੰਦੇ ਰਿਪ ਦੇਸ਼ ਜਿਵੇਂ ਦੁਸ਼ਮਣ ਦਾ ਦੇਸ਼ ਹੁੰਦਾ, ਲਹੇ ਨਿਰਿਪ ਤੋਂ ਵੈਰੀ ਦਾ ਦੇਸ਼ ਲੈ ਕੇ ਜਿਵੇਂ ਰਾਜਾ ਖੁਸ਼ ਹੁੰਦਾ ਦੂਜੇ ਦਾ ਜਿੱਤ ਕੇ, ਚਾਤ੍ਰਿਕ ਜਿਵੇਂ ਸਵੰਤੀ ਬੂੰਦ ਨੂੰ ਪ੍ਰਾਪਤ ਕਰਦਾ, ਚਕੋਰ ਜਿਵੇਂ ਚੰਦਰਮਾ ਵੱਲ ਦੇਖ ਕਰਕੇ ਖੁਸ਼ ਹੁੰਦਾ ਹੈ।
ਜਿਵੇਂ ਪੌਤਰ ਹੈ ਕੋ ਜਨਮਿਓ ਸੁਨ ਕੈ ਮਨ ਸ੍ਰੀ ਗੁਰ ਮਾਤ ਪਿਤਾ ਹਰ ਖਾਏ।
ਇਸ ਤਰ੍ਹਾਂ ਪੋਤਰੇ ਦਾ ਜਨਮ ਸੁਣ ਕੇ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ ਜੀ ਬਹੁਤ ਖੁਸ਼ ਹੁੰਦੇ ਹਨ।
ਟੋਟ ਕਛੰਦ ਚੱਲ ਆਵਤ ਭਾ ਸੁਲਤਾਨਪੁਰੇ।
ਸੁਲਤਾਨਪੁਰ ਸਾਹਿਬ ਵੱਲ ਉਹ ਵੀ ਚੱਲੇ ਹਨ ਸਾਰੇ।
ਸ੍ਰੀ ਗੁਰ ਪਾਇਨ ਧਾਏ ਪਰੇ।
ਉਸ ਵਕਤ ਜਦੋਂ ਸੁਣਿਆ ਕਿ ਆਏ ਨੇ ਮਾਤਾ ਪਿਤਾ, ਧੰਨ ਗੁਰੂ ਨਾਨਕ ਦੇਵ ਜੀ ਚਰਨਾਂ ਤੇ ਆ ਕਰਕੇ ਨਮਸਕਾਰ ਕਰਦੇ ਨੇ।
ਜਨਨੀ ਮਨ ਕੀਨ ਆਨੰਦ ਕਨਾ।
ਮਾਤਾ ਜੀ ਨੇ ਬਹੁਤ ਆਨੰਦ ਕੀਤਾ ਮਨ ਦੇ ਵਿੱਚ।
ਸੁਤ ਮੈਂ ਕਰ ਫੇਰ ਦੁਲਾਰ ਸਨਾ।
ਉਸ ਵਕਤ ਆਪਣੇ ਪੁੱਤਰ ਦੇ ਮੁੱਖ ਦੇ ਉੱਤੇ ਬੜੇ ਪਿਆਰ ਨਾਲ ਆਸ਼ੀਰਵਾਦ ਦਿੰਦੇ ਨੇ, ਮੁੱਖ ਫੇਰ ਦੇ ਉੱਤੇ ਹੱਥ ਫੇਰਨਾ, ਪੁੱਤਰ ਮੇਰਾ ਸੋਹਣਾ ਲੱਗਦਾ ਹੈ, ਜਵਾਨ ਹੋ ਗਿਆ ਸੋਹਣਾ।
ਦੇਖ ਪੌਤਰ ਹੈ ਤੁੰਡ ਕੁਸ਼ੇਸ਼ਿਆ ਸਾ।
ਇਹ ਵੇਖ ਕਰਕੇ ਮੁੱਖ ਕਮਲ ਜੈਸਾ ਸੋਹਣਾ, ਰਾਜਿਆਂ ਵਰਗਾ ਸੁੰਦਰ ਆਪਣੇ ਪੋਤਰੇ ਦਾ।
ਧਨ ਦੀਨਨ ਦੀਨਨ ਰਸ ਜਾ।
ਇਸ ਤਰ੍ਹਾਂ ਕਹਿੰਦੇ ਨੇ ਫਿਰ ਰਾਜਿਆਂ ਜਿਹਾ ਧਨ ਦਿੱਤਾ, ਬਹੁਤ ਭਾਰੀ ਧਨ ਵੰਡਿਆ ਹੈ।
ਤਨਿਆ ਮਿਲ ਤੋਖ ਤਿਖਾ ਤਰਖੀ।
ਆਪਣੀ ਤਨੀਆਂ ਧੀ ਜਿਹੜੀ ਹੈ ਉਹ ਪ੍ਰਸੰਨ ਹੋਈ ਦੇਖ ਕਰਕੇ, ਤ੍ਰੇਹ ਦੂਰ ਹੋਈ ਮਾਤਾ ਤ੍ਰਿਪਤਾ ਦੀ ਬੇਬੇ ਨਾਨਕੀ ਨੂੰ ਮਿਲ ਕੇ।
ਜਲ ਮੇਲ ਮਿਲਾ ਸੁਖ ਸੋ ਹਰਖੀ।
ਮਨ ਨੂੰ ਪਾਣੀ ਦਾ ਹੀ ਮੇਲ ਮਿਲ ਗਿਆ ਜਿਵੇਂ ਪਿਆਸੇ ਨੂੰ, ਇਸ ਤਰ੍ਹਾਂ ਆ ਕਰਕੇ ਮਿਲੇ ਹਨ।
ਦੋਹਰਾ ਕਾਲੂ ਬਜਨ ਬਲੋਕ ਸਤ ਸਰਸਹ ਸਰਬ ਸਮਾਜ।
ਸੋ ਸਾਰੇ ਵੇਖ ਕਰਕੇ ਪੁੱਤਰ ਦਾ ਬਹੁਤਾ ਖਿੜਿਆ ਹੋਇਆ ਚਿਹਰਾ ਜਿਹੜਾ ਸੀਗਾ, ਬਾਬਾ ਕਲਿਆਣ ਚੰਦ ਦਾ ਚਿਹਰਾ ਖਿੜਿਆ, ਗੁਰੂ ਨਾਨਕ ਦੇਵ ਦਾ ਚਿਹਰਾ ਖਿੜਿਆ ਦੇਖ ਕਰਕੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਹਨ। ਘਰ ਦੇ ਵਿੱਚ ਫਿਰ ਖੁਸ਼ੀਆਂ ਆਈਆਂ ਨੇ।
ਹਰ ਖਿਆਦ ਕਿਉਰ ਮੈਂ ਧਰਿਓ ਭਲੇ ਚਲਾਇਓ ਕਾਜ।
ਮਨ ਦੇ ਅੰਦਰ ਜਿਹੜਾ ਸੀ ਬਹੁਤ ਆਨੰਦ ਆਇਆ, ਇਹ ਬੜੇ ਖੁਸ਼ ਹੋਏ, ਬਹੁਤ ਸੋਹਣਾ ਕੰਮ ਅੱਜ ਕੱਲ ਚਲਾ ਰਹੇ ਨੇ।
ਮੁਝ ਤੇ ਅਧਿਕ ਕਮਾਏ ਕਰ ਸਰਬ ਪਦਾਰਥ ਕੀਨ।
ਬਾਬਾ ਕਲਿਆਣ ਚੰਦ ਜੀ ਕਹਿੰਦੇ ਦੇਖੋ ਮੇਰੇ ਨਾਲੋਂ ਵੀ ਜ਼ਿਆਦਾ ਕਮਾ ਲਿਆ ਇਹਨਾਂ ਨੇ, ਬੜਾ ਸੋਹਣਾ ਘਰ ਬਣਾਇਆ, ਇਹ ਘਰ ਵਿੱਚ ਤਾਂ ਸਾਰੀਆਂ ਚੀਜ਼ਾਂ ਭਰ ਲਈਆਂ ਮੇਰੇ ਪੁੱਤਰ ਨੇ, ਇਹ ਤਾਂ ਬਹੁਤ ਸਿਆਣਾ ਹੈ, ਅੱਗੇ ਪੋਤਰਾ ਵੀ ਹੋ ਗਿਆ। ਹੁਣ ਬੜੇ ਖੁਸ਼ ਹੁੰਦੇ ਨੇ ਦੇਖ ਕੇ ਵੀ ਇਹ ਸਾਰੇ ਜੱਗ ਦੇ ਵਿੱਚ ਮੇਰੀ ਵਡਿਆਈ ਹੁਣ ਹੋਵੇਗੀ।
ਤੀਰਥ ਜੱਗ ਵਿਸਤ੍ਰਿਤ ਭੀ ਦੀਨਨ ਦਾਨ ਹੈ ਦੀਨਾ।
ਸੋ ਇਸ ਤਰ੍ਹਾਂ ਦੀਨਾਂ ਨੂੰ ਗਰੀਬਾਂ ਨੂੰ ਬਹੁਤ ਦਾਨ ਦਿੱਤਾ, ਕਹਿੰਦੇ ਬੜੇ ਜੱਗ ਦੇ ਵਿੱਚ ਕੀਰਤੀ ਹੋਈ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਪਾਵਨ ਪਵਿੱਤਰ ਉਪਦੇਸ਼, ਲੜੀਵਾਰ ਕਥਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਵਣ ਕਰ ਰਹੇ ਹਾਂ। ਫਿਰ ਸਤਿਗੁਰੂ ਕਿਰਪਾ ਕਰਨਗੇ, ਅੱਗੇ ਸ਼ਰਵਣ ਕਰਾਂਗੇ। ਤੋ ਆਓ ਮਹਾਰਾਜ ਦੀ ਕਿਰਪਾ ਨਾਲ ਜੋ ਗੁਰਾਂ ਨੇ ਉਪਦੇਸ਼ ਦਿੱਤੇ ਨੇ ਇਹਨਾਂ ਨੂੰ ਮਨ ਚ ਵਸਾ ਕੇ ਉਸ ਤਰ੍ਹਾਂ ਜੀਵਨ ਨੂੰ ਢਾਲਣ ਦਾ ਯਤਨ ਕਰੀਏ। ਫਿਰ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਬੜੇ ਪਿਆਰ ਸਤਿਕਾਰ ਨਾਲ ਗੁਰਾਂ ਦਾ ਨਾਮ ਲਈਏ, ਗੁਰਮੰਤਰ ਦਾ ਅਭਿਆਸ ਕਰੀਏ, ਜੀਵਨ ਸੁਖੀ ਰਹੇ ਆਪਣਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।